ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਲਿਖਤ ਹੈ, ਇਹ ਮਹਾਂਪੁਰਖਾਂ ਨੇ ਸਾਨੂੰ ਜੀਵਨ ਜਾਚ ਹੀ ਇਹਦੇ 'ਚ ਦੱਸੀ ਆ ਵੀ ਗੁਰਬਾਣੀ ਤੋਂ ਵਿਸਰ ਕੇ ਅਸੀਂ ਕਿਵੇਂ ਨਰਕਮਈ ਜੀਵਨ ਬਤੀਤ ਕਰਦੇ ਹਾਂ ਅਤੇ ਗੁਰਬਾਣੀ ਅਨੁਸਾਰ ਜੀਵਨ ਢਾਲ ਕੇ ਸਾਡਾ ਕਿਵੇਂ ਜੀਵਨ ਜਿਹੜਾ ਹੈ ਉਹ ਸੁਗੰਧਿਤ ਹੋ ਸਕਦਾ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਸਾਕਤ ਸਿਉਂ ਕਰ ਉਲਟੀ ਰੇ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗਵਾਰ ਹੈ ਹੈ ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲਦੇ ਬਲਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮੇਰ ਅਤੇ ਠੰਡ ਦਾ ਮੀਂਹ ਬਰਸਾਇਆ ਅਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸ਼ੀਤਲਤਾ ਬਖਸ਼ੀ। ਇਹ ਗੁਰੂ ਬਾਬੇ ਦੀ ਮਿੱਠੀ ਮੇਰ ਅਤੇ ਮਹਾਨ ਇਲਾਹੀ ਕਰਾਮਾਤ ਸੀ ਜੋ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ਼ ਨੂੰ ਠਾਰਿਆ ਅਤੇ ਸੁੱਕੇ ਸੜੇ ਹਿਰਦਿਆਂ ਨੂੰ ਸ਼ੀਤਲ ਅਤੇ ਪ੍ਰਫੁੱਲਤ ਕੀਤਾ। ਗੁਰੂ ਬਾਬੇ ਪਾਸ ਉਹ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁੱਗ ਅੰਦਰ ਸਤਯੁਗ ਦਾ ਵਰਤਾਰਾ ਹੋਇਆ। ਹਾਂਜੀ, ਗੁਰੂ ਬਾਬੇ ਪਾਸ ਉਹ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁੱਗ ਅੰਦਰ ਸਤਯੁਗ ਦਾ ਵਰਤਾਰਾ ਹੋਇਆ। ਇਹ ਸ਼੍ਰੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਤੁਰਕੀ ਬਾਣੀ ਸੀ ਜਿਸ ਨੇ ਰਾਕਸ਼ਾਂ ਨੂੰ ਦੇਵਤਿਆਂ ਅਤੇ ਚੋਰਾਂ ਅਤੇ ਠੱਗਾਂ ਨੂੰ ਸਾਧੂਆਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ, ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਸਹੀ ਜੀਵਨ ਸੇਧ ਨਾ ਹੋਣ ਕਰਕੇ ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰ ਰਹੀ ਹੈ ਅਤੇ ਇਸ ਭਵ ਸਾਗਰ ਅੰਦਰ ਕਿਝ ਨਾ ਬੂਝੇ ਕਿਝ ਨਾ ਸੂਝੇ ਵਾਲਾ ਦੁਖੀ ਜੀਵਨ ਬਤੀਤ ਕਰ ਰਹੀ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਇਉਂ ਖਿੱਚੀ ਹੈ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾ ਪਾਰਖੂ, ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ, ਮੂਏ ਨਹੀਂ ਰੋਤਾ, ਆਬਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲਮੇ ਡੀਠਾ, ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦਿਸੈ, ਪੋਖਰ ਨੀਰ ਵਰੋਲੀਏ, ਮੱਖਣ ਨੇਰੀ ਸੈ, ਕਾਚ ਵਿਹਾਜਨ ਕੰਚਨ ਛਾਡਣ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨਹੋਵਰ ਮਿੱਠਾ, ਵਿਖਿਆ ਮੈਂ ਲਪਟਾਏ ਜਰੇ। ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਇਸ ਲਈ ਇਸ ਦੀ ਪਾ ਅਤੇ ਰੰਗਣ ਤੋਂ ਬਚਣਾ ਅਸੰਭਵ ਹੈ। ਹਾਂਜੀ, ਅਸੀਂ ਇਸ ਮਾਇਕੀ ਜੀਵਨ ਵਿੱਚ ਜਨਮ ਲਿਆ ਹੈ, ਇਸ ਲਈ ਇਸ ਦੀ ਪਾ ਅਤੇ ਰੰਗ ਤੋਂ ਬਚਣਾ ਅਸੰਭਵ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰਵਰਤਾਇਆ। ਇਸ ਪੰਕਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ, ਇਲਾਹੀ ਲਿਵ, ਪਰੰਤੂ ਜਨਮ ਲੈਂਦੇ ਸਾਰ ਹੀ ਉਹ ਜੀਵਨ ਰੌਂ ਬਦਲ ਗਈ ਅਤੇ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਹੀ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ। ਜਦ ਜੀਵ ਨੂੰ ਮਾਇਆ ਦੀ ਪਾਹ ਜਾਂ ਪਿਉਂਦ ਚੜ੍ਹ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਇਹ ਮਾਇਆ ਦੀ ਰੰਗਤ ਗਾੜ੍ਹੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਹ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਿਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ। ਸਾਡਾ ਹੁਣ ਦਾ ਮਾਇਕੀ ਜੀਵਨ ਬੇਗ ਸਾਨੂੰ ਦੁੱਖਾਂ ਦੇ ਅਸਗਾਹ ਸਮੁੰਦਰ ਵੱਲ ਲੈ ਜਾ ਰਿਹਾ ਹੈ ਅਤੇ ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨੇ ਵਾਹ ਰੁੜੇ ਜਾ ਰਹੇ। ਗੁਰੂ ਬਾਬੇ ਨੇ ਸੰਸਾਰ ਦੀ ਐਸੀ ਤਰਸਯੋਗ ਅਧੋਗਤੀ ਨੂੰ ਅਨੁਭਵ ਕਰਕੇ ਸੰਸਾਰ ਨੂੰ ਗੁਰਬਾਣੀ ਰਾਹੀਂ ਸਹੀ ਆਤਮਿਕ ਸੇਧ ਦਿੱਤੀ। ਕੀ ਸੇਧ ਦਿੱਤੀ ਜੀ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, तरियो सागर पावको जो संत भेटे वडभाग पौजल बिखम असगा गुर शब्दी पार पाए। उपरोक्त विचारां नूं चंगी तरह समझ के अपने जीवन का रुख मोड़े बिना, हाँ जी अपने जीवन का रुख मोड़े बिना असी कदाचित दुखां तों बच नहीं सकांगे अते ना ही कदे सदीवी सुख की प्राप्ति हो सकेगी। ज्यों ज्यों सत्संग अते सिमरन द्वारा साडे नित दे जीवन का रुख बदलेगा त्यों त्यों साडे मन विच कर्मां विच तब्दीली आउंदी जाएगी। इत्थों तक कि साडा मैं मेरी वाला आपा पा बिल्कुल खत्म हो जाएगा। गुरु फरमान है, उल्ट पई जीवत मर जा गया शब्द रवे मन हर स्यों लाग गया। जीवत भाव तो मर के जीव नू जागृति प्राप्त होंदी है अते शब्द विच रत्ते जानते उल्टी खेड वरदी। इस संबंधी भगत कबीर जी दा फरमान है, जमते उल्ट पए है राम दुख बिन से सुख कियो विश्राम, बैरी उल्ट पए है मीता साकत उल्ट सुजन पए चीता, अम मोहे सर्व कुशल कर मान्या शांत पई जब गोविंद जान्या, रहाओ तन मैं होती कोट अपाद उल्ट पई सुख सह समाद, आप पछाने आपे आप रोग न व्यापे तीनों ताप, अब मन उल्ट सनातन हुआ तब जान्या जब जीवत मुआ, कहो कबीर सुख सह समाओ आप ना डरो ना अवर डराओ। सतसंग विच दम बदम गुर शब्दी अतुट कमाई द्वारा जीव का सुभाओ अते बरतारा ही उल्ट हो जाता है। हाँ जी, सतसंग विच दम बदम गुर शब्दी अतुट कमाई द्वारा जीव का सुभाओ अते बरतारा ही उल्ट हो जाता है। सतगुरु की कृपा द्वारा जदों सत चित आनंद गोबिंद जी नाल जीव का अंतर आत्मे संपर्क हुंदा है तां शांति ही शांति, ठंड ही ठंड वरत जाती है अते अकै आनंद की प्राप्ति हुंदी है। इस तरह जीव का बारला बरतारा बुरा नहीं सब पला ही हैरे वाला हो जाता है। पहलो पहल ये अवस्था सदीवी नहीं रहिंदी। हाँ जी, पहलो पहल ये अवस्था सदीवी नहीं रहिंदी, पर ज्यों ज्यों गुर शब्द विच मन लीन हुंदा जाता है त्यों त्यों सदीवी दृढ़ अवस्था प्राप्त हुंदी जाती अते जीव सह सुख विच टिकिया होया किसी उमा उत्साह अते चढ़दी कला विच विचरदा है, फिर तुरदे फिरदे बहिंदे उठदे सहज आनंद बनिया रहिंदा है। जिवें गुरु वाक है, सायर सप्त परे जल निर्मल उल्टी नाव तरावै बाहर जा तो ठाक रहावै गुरमुख सहज समावे। इस तरह आनंद की प्राप्ति रोम रोम अंदर महसूस हुंदी रहिंदी है। अपना आपा मिठा मिठा सोहना सोहना ठंडा ठंडा हल्का हल्का प्यारा प्यारा निग्गा निग्गा खिड़िया खिड़िया महसूस हुंदा है। इत्थों तक कि आपा पा बिल्कुल खत्म हो जाता है अते तू तू करता तू हुआ दी अवस्था वापरदी है। सब चिंता चोरे दूर हो के अकै सुख अते आनंद की प्राप्ति हुंदी है। गुर पंचम पातशाह जी का हुक्म है, जिन्ना बात को बहुत अंदेसरो ते मिटे सब गया सहज सहन और सुखमन नारी ऊद कमल बिकसया, देखो अचरज पया जे ठाकर को सुनत अगाध बोध सो हृदय गुरदया, रहाओ जोए दूत मोए बहुत संतावत ते भयानक पया करे बेनती राग ठाकर ते हम तेरी शरणया। असी संसार दे वर्त वरतारे वल निगाह मारीए ता नित दे जीवन तो ये गल्लां उभर के सामने आउणगियां कि संसार विच लै के खुश होण वाले सारे पर हथों दे के भला मनावे वाला कोई बिरला, कथनी वाले ज्ञानी सारे पर कमाउण वाला कोई बिरला, जग ज्ञानी बिरला आचारी जग पंडित बिरला विचारी, खाण वाले सारे पर खोण वाला कोई बिरला, पर औगुण तकण वाले सारे पर अपने औगुणा वल निगाह मारन वाला कोई बिरला, आप नड़े गरीबान मैं सिर नीवा कर देख, लोकां दे औगुणा दी चर्चा करन वाले सारे पर देख के अणडिठ ते सुन के अणसुणा करन वाला कोई बिरला, सांझ करी जय गुणै केरी छोड़ अवगुण चलीए, कौड़ा ते फिक्का बोलण वाले सारे मिठा बोलण वाला कोई बिरला, निंदा करन वाले सारे पर अपनी निंदा सुन के खुश होण वाला कोई बिरला, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਬੁਰਾ ਕਰਨ ਵਾਲੇ ਬਹੁਤ, ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਬਿਰਲਾ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਸਾਰੇ, ਪਰ ਰੋਸ ਨਾ ਕਾਹੂੰ ਸੰਗ ਕਰੋ, ਆਪਣਾ ਆਪ ਵਿਚਾਰ ਵਾਲਾ ਕੋਈ ਬਿਰਲਾ। ਈਰਖਾ ਦਵੈਤ ਦੀਆਂ ਗੰਢਾਂ ਵੰਡਣ ਵਾਲੇ ਸਾਰੇ, ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਬਿਰਲਾ। ਡੰਡੀ ਮਾਰਨ ਵਾਲੇ ਬਹੁਤ, ਪਰ ਪੂਰਾ ਤੋਲਣ ਵਾਲਾ ਕੋਈ ਬਿਰਲਾ। ਡੰਗ ਟਪਾਓ ਸਾਰੇ, ਪਰ ਫਰਜ ਡਿਊਟੀ ਨਿਭਾਉਣ ਵਾਲਾ ਕੋਈ ਬਿਰਲਾ। ਅੱਗ ਲਾਉਣ ਵਾਲੇ ਸਾਰੇ, ਪਰ ਅੱਗ ਬੁਝਾਉਣ ਵਾਲਾ ਕੋਈ ਬਿਰਲਾ। ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਪਰ ਜੋੜਨ ਵਾਲਾ ਕੋਈ ਬਿਰਲਾ। ਹਿਆਉ ਨਾ ਕਹੀ ਠਾਏ, ਮਾਣਕ ਸਭ ਅਮੋਲ ਵੇ। ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ, ਪਰ ਮੁਰਝਾਇਆਂ ਨੂੰ ਖੜਾਉਣ ਵਾਲਾ ਕੋਈ ਬਿਰਲਾ। ਗੱਲ ਕੀ ਹਰ ਪਾਸੇ ਠੱਗੀ ਠੋਰੀ, ਵੱਡੀ ਖੋਰੀ, ਕੰਮ ਦੀ ਚੋਰੀ, ਟਾਲ ਮਟੋਲ, ਲਾਰੇਬਾਜ਼ੀ, ਦਗਾ ਫਰੇਬ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਉਹ ਕਿਹੜਾ ਔਗਣ ਹੈ ਜੋ ਸਾਡੇ ਵਿੱਚ ਨਹੀਂ ਹੈ। ਮਨ ਵਿੱਚ ਕਰਮਾਂ ਕਰਕੇ ਰਾਤ ਦਿਨ ਕੂੜ ਫਿਰੇ ਪ੍ਰਧਾਨ ਬੇਲਾਲੋ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਮਾਜਿਕ ਹਾਲਤ ਨਰਕ ਤੋਂ ਵੀ ਭੈੜੀ ਹੋ ਚੁੱਕੀ ਹੈ। ਗੁਰੂ ਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ, 13-13 ਤੋਲਣਾ ਦੱਸਿਆ, ਹੱਥੋਂ ਦੇ ਕੇ ਭਲਾ ਮਨਾਉਣਾ ਸਿਖਾਇਆ, ਅਣਹੋਂਦਾ ਆਪ ਬਣਾਉਣ ਦੀ ਜਾਚ ਦੱਸੀ। ਗੁਰੂ ਸਾਹਿਬਾਨ ਨੇ ਜ਼ੁਲਮ ਰੋਕਣ ਦੀ ਖਾਤਰ ਬਲੀਦਾਨ ਦੇ ਕੇ ਸਾਨੂੰ ਇਹ ਸਿਖਾਇਆ ਕਿ ਅਸਲੀ ਜੀਵਨ ਤਾਂ ਲੁਕਾਈ ਖਾਤਰ ਜਿਉਣਾ ਅਤੇ ਲੁਕਾਈ ਖਾਤਰ ਮਰਨਾ ਹੀ। ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਡੀ ਰਾਹ ਤੋਂ ਖੁੰਝੇ ਜਾ ਰਹੇ ਹਾਂ। ਹਾਂਜੀ, ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਡੀ ਰਾਹ ਤੋਂ ਖੁੰਝੇ ਜਾ ਰਹੇ ਹਾਂ। ਆਓ, ਗੁਰੂ ਬਾਬੇ ਦੀ ਬਾਣੀ ਨੂੰ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਪਲਟਾ ਦੇਈਏ ਅਤੇ ਸੱਚੀ ਸੁੱਚੀ ਸੇਧ ਵਿੱਚ ਤੁਰੀਏ। ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰੂ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਹਾਂਜੀ, ਇਹ ਉਲਟੀ ਖੇਲ ਕਿਵੇਂ ਹੋ ਸਕਦੀ ਹੈ? ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰੂ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਐਸੋ ਹਰ ਰਸ ਵਰਨ ਸਕੂੰ, ਗੁਰਪੂਰੇ ਮਿਲੀ ਉਲਟ ਤਰੀ। ਸਾਡੀ ਮਤ ਕੇਵਲ ਉਸ ਵੇਲੇ ਬਦਲਣੀ ਸ਼ੁਰੂ ਹੁੰਦੀ ਹੈ ਜਦ ਅਸੀਂ ਆਪਣੇ ਮਨ ਦਾ ਰੁੱਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ। ਜਿਉਂ ਜਿਉਂ ਸਾਡੇ ਮਨ ਦਾ ਰੁੱਖ ਗੁਰੂ ਵੱਲ ਮੁੜਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ। ਗੁਰਮੁਖ ਹੋਏ ਸੋ ਪਲਟਿਆ, ਹਰ ਰਾਤੀ ਸਾਜ ਸ਼ਿੰਗਾਰ। ਪਰ ਸਾਡੀ ਹਾਲਤ ਤਰਸਯੋਗ ਹੈ। ਭਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਨਾਲ ਅੰਗ ਸੰਗ ਹੁੰਦਾ ਹੋਇਆ ਵੀ ਅਨੁਭਵ ਨਹੀਂ ਹੁੰਦਾ ਅਤੇ ਅਸੀਂ ਅੰਨੇ ਵਾਹ ਰਸਾਤਲ ਵੱਲ ਰੁੜੇ ਜਾ ਰਹੇ ਹਾਂ। ਐਸੇ ਕਾਹੇ ਭੂਲ ਭਰੇ, ਕਰੇ ਕਰਾਵੇ ਮੂਕਰ ਪਾਵੇ, ਪੇਕਤ ਸੁਣਤ ਸਦਾ ਸੰਗ ਹਰੇ ਰਹਾਓ। ਕਾਚ ਬਿਹਾਜਨ ਕੰਚਨ ਛਾਡਣ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨਹੋਵਰ ਮਿੱਠਾ, ਵਿਖਿਆ ਮੈਂ ਲਪਟਾਏ ਜਰੇ। ਅੰਧ ਕੂਬ ਮੈਂ ਪਰਿਓ ਪਰਾਨੀ, ਪਰਮ ਗਵਾਰ ਮੋ ਬੰਦ ਪਰੇ। ਕਹੁ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟੈ ਕਾਢੈ ਬਾਂਹ ਫਰੇ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਾਜਨ ਵਿੱਚ ਜੁਟਿਆ, ਦਿਨ ਰਾਤ ਪੈਸਾ ਪੈਸਾ ਕੂਕ ਰਿਹਾ ਹੈ। ਹਾਂਜੀ, ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਾਜਨ ਵਿੱਚ ਜੁਟਿਆ, ਰਾਤ ਦਿਨ ਪੈਸਾ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਆ ਜੋ ਇਸ ਦੇ ਬੈਰੀ ਹਨ, ਉਹਨਾਂ ਨਾਲ ਪਿਆਰ ਅਤੇ ਸਤ ਸੰਤੋਖ, ਦਇਆ, ਸੇਵਾ ਭਾਵ, ਆਪਾ ਵਾਰਨਾ ਆਦਿ ਦੈਵੀ ਗੁਣ ਜੋ ਇਸ ਦੇ ਸੱਜਣ ਹਨ, ਉਹਨਾਂ ਵੱਲੋਂ ਮੁੱਖ ਮੁੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕੰਡਿੱਠਾ ਅਨੁਸਾਰ ਸਦਾ ਸਹਾਈ ਪਰਮੇਸ਼ਰ ਨੂੰ ਛੱਡ ਛਿਨ ਪੰਗਰ ਜੀਵਨ ਨੂੰ ਮਿੱਠਾ ਜਾਣ, ਬਿਓ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁੱਖ ਹੋ ਰਿਹਾ ਹੈ। ਪਰਮ ਦੇ ਗਵਾਰ ਅਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਖੂਹ ਵਿੱਚ ਗੋਤੇ ਖਾ ਰਿਹਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਸਤਿਗੁਰੂ ਜੀ, ਇਸ ਬਿਖਮ ਅਸਗਾਹ ਭਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ। ਹਾਂਜੀ, ਸਤਿਗੁਰੂ ਜੀ, ਇਸ ਬਿਖਮ ਅਸਗਾਹ ਭਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ, ਜਿੱਥੋਂ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ ਦੀ ਅਰਦਾਸ ਦੀ ਜਾਚਨਾ ਸਿਖਾਈ ਹੈ ਅਤੇ ਨਾਮ ਦਾ ਓਹਲਾ ਲੈਣ ਦਾ ਉਪਦੇਸ਼ ਬਖਸ਼ਦੇ ਹਨ। ਰੇ ਮਨ ਓਟ ਲਿਓ ਹਰਨਾਮਾ ਜੀਰੇ ਓਲਾ ਨਾਮ ਕਾ ਅਵਜੇ ਕਰਨ ਕਰਾਵ ਨੂੰ ਤਿੰਨ ਮੈਂ ਭਉ ਜਾਮਕਾ। ਜਦ ਜੀਵ ਦੇ ਮਨ ਦਾ ਰੁੱਖ ਆਤਮਾ ਵੱਲ ਹੁੰਦਾ ਹੈ ਤਾਂ ਉਸਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦ ਜੀਵ ਦੇ ਮਨ ਦਾ ਰੁੱਖ ਆਪਣੀ ਆਤਮਾ ਵੱਲੋਂ ਮੁੜ ਕੇ ਅਥਵਾ ਭੁੱਲ ਕੇ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ ਉਦੋਂ ਉਸਨੂੰ ਮਨਮੁੱਖ ਕਿਹਾ ਜਾਂਦਾ ਹੈ। ਸੇ ਮਨਮੁੱਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣੇ। ਜਦ ਜੀਵ ਪਰਮਾਤਮਾ ਨੂੰ ਭੁੱਲ ਕੇ ਉਸ ਦੀ ਹੋਂਦ ਤੋਂ ਹੀ ਇਨਕਾਰ ਕਰਦਾ ਹੈ ਅਤੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭਲਾ ਵਿੱਚ ਹੰਕਾਰਿਆ ਫਿਰਦਾ ਹੈ ਤਾਂ ਉਸਨੂੰ ਸਾਕਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਗੁਰਮੁਖ ਦੀ ਆਤਮਿਕ ਅਵਸਥਾ ਤੋਂ ਐਨ ਉਲਟ ਹੈ। ਖਾਂਦਾ ਪੈਣ ਦਾ ਮੁਕਰ ਪਾਏ ਤਿਸ ਨੂੰ ਜੋਏ ਦੂਧ ਧਰਮ ਰਾਏ ਤਿਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੂਨਾ। ਰਹਾਓ ਸਾਕਤ ਕੀ ਐਸੀ ਹੈ ਰੀਤ ਜੋ ਕੁਛ ਕਰੇ ਸਗਲ ਵਿਪਰੀਤ ਜੀਓ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੋ ਵਸਾਰਿਆ। ਕੌਡੀ ਬਦਲੇ ਤਿਆਗੇ ਰਤਨ ਛੋਟ ਜਾਏ ਤਾਹੂ ਕਾ ਜਤਨ ਜੋ ਸੰਚੈ ਜੋ ਹੋਛੀ ਬਾਤ ਮਾਇਆ ਮੋਇਆ ਟੇਢੋ ਜਾਤ ਅਭਾਗੈ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ। ਰਹਾਓ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ ਕੂੜ ਕਪਟ ਹੰਕਾਰ ਰਿਝਾਨਾ ਨਾਮ ਸੁਣਤ ਜਨ ਵਿਛੜ ਡਸਾਨਾ। ਮਾਇਆ ਕਾਰਨ ਸਦ ਹੀ ਝੂਰੈ ਮਨ ਕਵੇ ਨ ਉਸਤਤ ਕਰੇ ਨਿਰਭਉ ਨਿਰੰਕਾਰ ਦਾ ਤਾਰ ਤਿਸ ਸਿਉ ਪ੍ਰੀਤ ਨ ਕਰੇ ਗਵਾਰ। ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਪਰਮ ਲੁਟਾਇਆ ਬਿਖ ਸਿਉ ਰਚੇ ਰਚਨ ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਬਾਦ ਕਰਨ। ਸਾਡੇ ਕਮਜ਼ੋਰ ਅਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਹੋਣਾ ਅਵਸ਼ ਅਥਵਾ ਲਾਜ਼ਮੀ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਸੇ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਐਸੇ ਮਨਮੁੱਖ ਅਥਵਾ ਸਾਕਤ ਦੀ ਸੰਗਤ ਤੋਂ ਬਚਣ ਦੀ ਇਉਂ ਪ੍ਰੇਰਨਾ ਕੀਤੀ ਗਈ ਹੈ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨਕੈ ਨਿਕਟ ਨਾ ਪਿੱਟੀਐ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੈ ਦਾ। ਇਸ ਉਲਟੀ ਖੇਲ ਨੂੰ ਖੇਲਣ ਲਈ ਗ੍ਰਸਤ ਉਦਾਸ ਜੀਵਨ ਬਤੀਤ ਕਰਦੇ ਹੋਏ ਲੋਕ ਸੁਖੀ ਪਰਲੋਕ ਸੁਹੇਲੇ ਬਣਾਉਣਾ ਹੈ। ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਗੁਰਬਾਣੀ ਵਿੱਚ ਦਰਸਾਏ ਗੁਰਹੁਕਮਾਂ ਨੂੰ ਕਮਾਉਂਦੇ ਹੋਏ ਸਦੀਵੀ ਸੁੱਖ ਦੀ ਪ੍ਰਾਪਤੀ ਕਰਨੀ ਹੈ ਅਤੇ ਬੇਗਮਪੁਰੇ ਦੇ ਵਾਸੀ ਹੋ ਲੁੱਡ ਲੁੱਡ ਦਰਗੇ ਬੰਝਣਾ ਹੈ ਤਾਂ ਕਿ ਸਾਡੇ 'ਤੇ ਗੁਰੂ ਬਾਬੇ ਦੇ ਇਹ ਵਚਨ ਸਹੀ ਅਰਥਾਂ ਵਿੱਚ ਢੁੱਕ ਸਕਣ। ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਣ ਮੈਂ ਗਹਿ। ਗੁਰਪ੍ਰਸਾਦ ਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾਂ ਹੈ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਦੂਜੇ ਪਾਸੇ ਮਨਮੁੱਖ ਜਾਂ ਸਾਕਤ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਲਈ ਉੱਤਮ ਦੈਵੀ ਸੰਗਤ ਅਥਵਾ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਤਕੀਦੀ ਹੁਕਮ ਹੈ। ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ। ਹਾਂਜੀ, ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ, ਮਾਇਕੀ ਰੰਗਤ ਘੱਟਦੀ ਜਾਏਗੀ ਅਤੇ ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਏਗੀ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੇਰਨਾ ਕੀਤੀ ਗਈ ਹੈ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ, ਮਹਾਂ ਪਵਿੱਤਰ ਸਾਧ ਕਾ ਸੰਗ ਜਿਸ ਭੇਟ ਲਾਗੈ ਪ੍ਰਭ ਰੰਗ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅਗ ਹਰੇ ਨਿਰਮਲ ਪੈ ਚੀਤਾ, ਗਈ ਗਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ, ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇਗੋ, ਕਰ ਸਾਧ ਸੰਗਤ ਸਿਮਰ ਮਾਧੋ ਹੋ ਹੈ ਪਤ ਪਨੀਤ। ਇੱਕ ਪਾਸੇ ਆਤਮਕ ਮੰਡਲ ਵਿੱਚ ਸੱਚ ਹੁਕਮ, ਨਾਮ, ਪਿਆਰ, ਨਿਰਮਲਤਾ, ਸੰਤੋਖ, ਦਇਆ, ਧੀਰਜ, ਖਿਮਾ, ਸੇਵਾ ਭਾਵ, ਮੈਤਰੀ ਭਾਵ, ਸ਼ਰਧਾ ਭਾਵਨੀ, ਨਿਮਰਤਾ, ਸ਼ਾਂਤੀ ਆਦਿ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ, ਭਰਮ, ਹੰਕਾਰ, ਕਾਮ, ਕ੍ਰੋਧ, ਲੋਭ, ਮੋਹ, ਸ਼ੱਕ, ਡਰ, ਖੁਦ ਖਰਜੀ, ਈਰਖਾ, ਦਵੈਤ, ਦੁੱਖ, ਕਲੇਸ਼, ਕੁਲਝਣਾ ਆਦਿ ਦੇ ਔਗੁਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਅਥਵਾ ਖਿਆਲ, ਚਿਤਵਨੀ, ਨਿਸ਼ਚਾ, ਜੀਵਨ ਸੇਧ, ਰੁਚੀਆਂ, ਗਿਆਨ, ਕਰਮ, ਸੁਭਾਓ, ਮਨੋਰੰਜਨ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮ ਮੰਡਲ ਦੇ ਦੈਵੀ ਗੁਣ ਧਾਰਨੇ ਪੈਣਗੇ। ਐਸੇ ਮਨਮੁੱਖ ਜੀਵਨ ਤੋਂ ਗੁਰਮੁੱਖ ਜੀਵਨ ਵੱਲ ਉਲਟ ਤਬਦੀਲੀ ਅਲੌਕਿਕ ਆਤਮਿਕ ਅਕਲ ਕਲਾ ਹੈ, ਅਚਰਜ ਅਲਾਹੀ ਕਰਾਮਾਤ ਹੈ, ਦੈਵੀ ਕ੍ਰਿਸ਼ਮਾ ਹੈ, ਜੀਵਤ ਮਰਨਾ ਹੈ, ਆਤਮਿਕ ਪਿਉਂਦ ਚਾੜਨੀ ਹੈ, ਅੰਤਰ ਆਤਮੇ ਧਰਮ ਧਾਰਨਾ ਹੈ। ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਹਾਂਜੀ, ਇਹ ਉਲਟ ਤਬਦੀਲੀ ਆ ਕਿਵੇਂ ਸਕਦੀ ਹੈ? ਮਹਾਂਪੁਰਖਾਂ ਨੇ ਦਰਸਾਇਆ, ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਖੋਜਤ ਸੁਣੀਏ ਸੋਏ, ਸਾਧ ਸੰਗਤ ਵਿੱਚ ਧਰਿਓ ਨਾ ਕੋਈ। ਸਾਧ ਸੰਗਤ ਬਿਨਾਂ ਭਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸੰਤ ਜਨਾ ਕੀ ਲਿਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਅੰਦਰਲੇ ਘੁੱਪ ਹਨੇਰੇ ਕਮਰੇ ਦੇ ਅੰਧ ਗਵਾਰ ਵਿੱਚ ਠੋਕਰਾਂ ਅਤੇ ਭੁਲੇਖਿਆਂ ਤੋਂ ਦੁਖੀ ਹੋ ਕੇ ਅਸੀਂ ਹਨੇਰੇ ਵੱਲ ਪਿੱਠ ਕਰਕੇ ਚਾਨਣ ਵੱਲ ਦੌੜਦੇ ਹਾਂ। ਅੱਗ ਦੇ ਭਾਂਬੜ ਦੀਆਂ ਲਾਟਾਂ ਤੋਂ ਬਚਣ ਲਈ ਵੀ ਅਸੀਂ ਭਾਂਬੜ ਤੋਂ ਦੂਰ ਭੱਜਦੇ ਹਾਂ ਅਤੇ ਕੋਈ ਠੰਡੀ ਥਾਂ ਪਾਲਦੇ ਹਾਂ। ਐਨ ਇਸੇ ਤਰ੍ਹਾਂ ਜਦ ਜੀਵ ਮਾਇਕੀ ਮੰਡਲ ਦੇ ਅਗਨ ਸੋਕ ਸਾਗਰ ਦੇ ਭਾਂਬੜ, ਆਤਿਸ਼ ਦੁਨੀਆਂ ਦੇ ਸੇਕ, ਬਿਖਮ ਸਾਗਰ ਦੀਆਂ ਡੋਬੂ ਲਹਿਰਾਂ, ਮਾਇਆ ਨਾਗਣੀ ਦੇ ਡੰਗ, ਮਾਇਆ ਠਗੌਰੀ ਦੇ ਚਰਿੱਤਰ, ਪੰਜਾਂ ਦੇ ਭੜਥੂ, ਨਰਕ ਘੋਰ ਦਾ ਦੁਆਰਾ ਤੋਂ ਅਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ ਤਾਂ ਇਸ ਝੂਠੀ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਅਥਵਾ ਤਿਆਗ ਕੇ ਆਤਮਕ ਮੰਡਲ ਅਥਵਾ ਪਰਮਾਰਥ ਵੱਲ ਮੁੜਦਾ ਹੈ ਅਤੇ ਆਤਮਕ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਕੋਈ ਸੱਜਣ ਸੰਤ ਮਿਲੇ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ। ਹੋ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ। ਬਾਰਮੁਖੀ ਮਾਇਕੀ ਮੰਡਲ ਵੱਲੋਂ ਮੁੜਨਾ ਅਤੇ ਆਤਮਕ ਮੰਡਲ ਵੱਲ ਮੂੰਹ ਕਰਨਾ ਅਥਵਾ ਅੰਤਰਮੁਖੀ ਹੋਣਾ ਹੀ ਜਗਿਆਸੂ ਦੀ ਨਿਰਾਲੀ ਉਲਟੀ ਖੇਲ ਹੈ। ਹਾਂਜੀ, ਬਾਰਮੁਖੀ ਮਾਇਕੀ ਮੰਡਲ ਤੋਂ ਮੁੜਨਾ ਅਤੇ ਆਤਮਕ ਮੰਡਲ ਵੱਲ ਮੂੰਹ ਕਰਨਾ ਅਥਵਾ ਅੰਤਰਮੁਖੀ ਹੋਣਾ ਹੀ ਜਗਿਆਸੂ ਦੀ ਨਿਰਾਲੀ ਉਲਟੀ ਖੇਲ ਹੈ, ਜਿਸ ਨੂੰ ਕੋਈ ਬਿਰਲਾ ਗੁਰਮੁਖ ਹੀ ਖੇਲਦਾ ਹੈ। ਬਾਕੀ ਸਾਰੇ ਜੀਵ ਇਸ ਅਗਨ ਸੋਕ ਸਾਗਰ ਵਿੱਚ ਹੀ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਅਨੁਸਾਰ ਆਪਣਾ ਅਮੋਲਕ ਜਨਮ ਅਜਾਈ ਗਵਾ ਕੇ ਜਮਾਂ ਦੇ ਬਸ ਪੈ ਕੇ ਆਵਾਗਮਨ ਦੇ ਫੇਰ ਵਿੱਚ ਹੀ ਪਏ ਰਹਿੰਦੇ ਹਨ। ਅਸੀਂ ਗੁਰਬਾਣੀ ਦੇ ਉੱਚਮ ਉੱਚੇ, ਸੂਚਮ ਸੁੱਚੇ, ਸੁਖਦਾਈ ਕਲਿਆਣਕਾਰੀ ਆਤਮਿਕ ਉਪਦੇਸ਼ਾਂ ਦੇ ਗੁੱਝੇ ਭੇਦਾਂ ਤੋਂ ਅਣਜਾਣ, ਅਵੇਸਲੇ ਜਾਂ ਜਾਣ ਬੁੱਝ ਕੇ ਮਚਲੇ ਹੋ ਕੇ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਜੀਵਨ ਬਤੀਤ ਕਰ ਰਹੇ ਹਾਂ। ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਖ ਜਿਓ ਨਹੀਂ ਨੈ ਗਰਭ ਨਿਵਾਰਿਓ। ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਗੁਰਬਾਣੀ ਦੇ ਉਪਦੇਸ਼ਾਂ ਦੇ ਉਲਟ ਸਾਡੀ ਜੀਵਨ ਰੋਲ ਨੂੰ ਸਪਸ਼ਟ ਕਰਨ ਲਈ ਹੇਠਾਂ ਮਹਾਂਪੁਰਖਾਂ ਨੇ ਇੱਕ ਬਿਊਰਾ ਦਿੱਤਾ ਹੈ ਜੀ। ਇੱਕ ਪਾਸੇ ਹੈ ਗੁਰਬਾਣੀ ਦਾ ਉਪਦੇਸ਼ ਸਾਡੇ ਲਈ ਕੀ ਹੈ, ਦੂਸਰਾ ਹੈ ਸਾਡੀ ਕਿਰਿਆ ਅਸੀਂ ਕੀ ਕਰਦੇ ਹਾਂ। ਗੁਰਬਾਣੀ ਦਾ ਉਪਦੇਸ਼, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗ। ਸਾਡੀ ਕਿਰਿਆ ਮਾਇਆ ਵਿੱਚ ਮਨ ਲੱਗਿਆ ਹੋਇਆ ਹੈ, ਪਰਮਾਰਥ ਨਾਲ ਠਾਠਾ ਬਾਗਾ ਕਰਦੇ ਹਾਂ। ਗੁਰਬਾਣੀ ਦਾ ਉਪਦੇਸ਼ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਚ ਕੇਵਲ ਨਾਮ। ਸਾਡੀ ਕਿਰਿਆ ਦਿਨ ਰਾਤ ਅਵਰ ਕਾਜ ਵਿੱਚ ਹੀ ਗਲਤਾਨ ਰਹਿੰਦੇ ਹਾਂ, ਸਾਧ ਸੰਗਤ ਕਰਨ ਦੀ ਫੁਰਸਤ ਜਾਂ ਲੋੜ ਹੀ ਨਹੀਂ ਪਾਸਦੀ। ਗੁਰਬਾਣੀ ਦਾ ਉਪਦੇਸ਼ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਭਲੇ ਨਾਲ ਬੁਰਾ ਕਰਨਾ, ਗੁੱਸੇ ਵਿੱਚ ਦਿਨ ਰਾਤ ਸੜਨਾ, ਸੜ ਕੇ ਕੋਲੇ ਬਣੇ ਰਹਿਣਾ, ਇਹ ਸਾਡਾ ਜੀਵਨ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਸਾਡੀ ਕਿਰਿਆ ਸਾਰੇ ਹੀ ਬੇਗਾਨੇ ਅਤੇ ਬੈਰੀ ਧਾਰੇ ਹੋਏ ਹਨ, ਕਿਸੇ ਨਾਲ ਨਹੀਂ ਬਣਦੀ। ਤਜੋ ਸਿਆਣਪ ਸੁਰਜਣੋ, ਸਿਮਰੋ ਹਰ ਹਰ ਰਾਏ। ਸਿਆਣਪ ਘੋਟਣ ਵਿੱਚ ਹੀ ਵਡਿਆਈ ਅਤੇ ਫਖਰ ਸਮਝਦੇ ਹਾਂ, ਸਿਮਰਨ ਦੀ ਲੋੜ ਹੀ ਨਹੀਂ ਪਾਸਦੀ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਗੁਰਬਾਣੀ ਦਾ ਉਪਦੇਸ਼ ਹੈ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਨਾਮ ਦੀ ਸਾਨੂੰ ਸੋਝੀ ਹੀ ਨਹੀਂ ਅਤੇ ਕੂੜੀਆਂ ਗੱਲਾਂ ਵਿੱਚ ਹੀ ਗਲਤਾਨ ਹਾਂ। ਦੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਿਆ ਕਰਨਾ, ਇਹ ਗੁਰਬਾਣੀ ਦਾ ਉਪਦੇਸ਼ ਹੈ। ਸਾਡੀ ਕਿਰਿਆ ਹੈ ਬਲਕਿ ਮਸਾਲੇ ਲਾ ਕੇ ਚਰਚਾ ਕਰਨ ਵਿੱਚ ਸਵਾਦ ਲੈਂਦੇ ਹਾਂ, ਸੁਣ ਕੇ ਘੋਟ ਕੇ ਅੰਦਰੋਂ ਅੰਦਰ ਕੁੜਨਾ ਅਤੇ ਸੜਨਾ। ਰੋਸ ਨਾ ਕਾਹੂੰ ਸੰਗ ਕਰੋ, ਨਿੱਕੀ ਨਿੱਕੀ ਗੱਲ 'ਤੇ ਰੋਸੇ ਗਿਲੇ ਈਰਖਾ ਦਵੈਦ ਅਤੇ ਬਰੈਦ ਵਧਾਉਂਦੇ ਹਾਂ। ਨਿੰਦਾ ਭਲੀ ਕਿਸੇ ਕੀ ਨਾਹੀਂ, ਨਿੰਦਾ ਕਰਕੇ ਰਸ ਮਾਣਦੇ ਹਾਂ, ਹੱਥੋਂ ਦੇ ਕੇ ਭਲਾ ਮਨਾਵੇ, ਹੱਥੋਂ ਲੈ ਕੇ ਖੁਸ਼ ਹੁੰਦੇ। ਸ੍ਰਿਸ਼ਟੀ ਦੇ ਆਰੰਭ ਤੋਂ ਹੀ ਅਨੇਕਾਂ ਗੁਰੂ ਅਵਤਾਰ ਸੰਤ ਭਗਤ ਇਸ ਉਲਟੀ ਆਤਮਿਕ ਖੇਲ ਦਾ ਉਪਦੇਸ਼ ਕਰਦੇ ਆਏ ਹਨ। ਗੁਰਬਾਣੀ ਵੀ ਇਹ ਸੱਚਾ ਸੁੱਚਾ ਆਤਮਿਕ ਉਪਦੇਸ਼ ਦ੍ਰਿੜ ਕਰਾਉਂਦੀ ਹੈ, ਪਰ ਇਸ ਮਹੱਤਵਪੂਰਨ ਗੁਰ ਉਪਦੇਸ਼ ਨੂੰ ਅਸੀਂ ਪੜ੍ਹ ਕੇ, ਸੁਣ ਕੇ, ਗਾ ਕੇ, ਲਿਖ ਕੇ, ਕਥਾ ਵਾਰਤਾ ਕਰਕੇ, ਫਲਾਸਫੀਆਂ ਘੋਟ ਕੇ, ਬਾਅਦ ਬਾਅਦ ਵਿੱਚ ਹੀ ਇਹਨਾਂ ਉਪਦੇਸ਼ਾਂ ਦੇ ਉੱਪਰੋਂ ਦੀ ਲੰਘ ਜਾਂਦੇ ਹਾਂ, ਜਾਂ ਫੋਕੇ ਦਿਮਾਗੀ ਵਿਚਾਰਾਂ ਦੇ ਰੋਲ ਕਚੋਲੇ ਵਿੱਚ ਗਵਾ ਛੱਡਦੇ ਹਾਂ, ਜਿਸ ਕਾਰਨ ਇਹਨਾਂ ਦੇ ਅੰਤਰੀਵ ਅਨੁਭਵੀ ਆਤਮਿਕ ਤੱਤ ਵਿਚਾਰ ਤੋਂ ਅਣਜਾਣ ਹੋ ਕੇ ਬਾਂਝੇ ਰਹਿੰਦੇ ਹਾਂ। ਅਗਿਆਨਤਾ ਦੀ ਵਜ੍ਹਾ ਨਾਲ ਆਮ ਜਨਤਾ ਤਾਂ ਮਾਇਕੀ ਮੰਡਲ ਵਿੱਚ ਹੀ ਪਲਚ ਪਲਚ ਕੇ ਕੋਰ ਨਰਕ ਭੋਗ ਰਹੀ ਹੈ, ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਖੌਤੀ ਧਾਰਮਿਕ ਆਗੂਆਂ ਨੇ ਵੀ ਗੁਰਬਾਣੀ ਦੇ ਇਹਨਾਂ ਉੱਚਮ ਉੱਚੇ ਸੂਚਮ ਸੁੱਚੇ ਉਪਦੇਸ਼ਾਂ ਨੂੰ ਕਥਨੀ ਬਦਨੀ ਫੋਕੇ ਗਿਆਨ ਅਤੇ ਸੁੱਕੀ ਫਿਲਾਸਫੀ ਤਾਈਂ ਸੀਮਤ ਕੀਤਾ ਹੋਇਆ ਹੈ। ਪੜ ਵਾਦ ਵਿਖਾਣੇ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੈ ਬੰਡੇ ਬੰਨੇ ਪੰਡ ਪਰਾਲਾ। ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਕਥਨੀ ਕਹਿ ਭਰਮ ਨ ਜਾਈ, ਸਭ ਕਥ ਕਥ ਰਹੀ ਲਕਾਈ। ਗੁਰਬਾਣੀ ਵਿੱਚ ਅਨੇਕਾਂ ਵਾਰੀ ਸਾਕਤ ਲਫ਼ਜ਼ ਆਇਆ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ। ਹਾਂਜੀ, ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਜਾਂ ਭੁੱਲਿਆ ਹੋਇਆ ਹੈ, ਜਾਂ ਉਪਰੇ ਮਨ ਨਾਲ ਹੀ ਸਾਖੀ ਭਰਦਾ ਹੈ। ਇਸ ਤਰ੍ਹਾਂ ਸਾਕਤ ਜੀਵ ਆਪਣੀ ਹੋਂਦਾਰੀ ਹੋਂਦ ਨੂੰ ਹੀ ਸੱਚ ਮੰਨੀ ਬੈਠੇ ਹਨ ਅਤੇ ਮੈਂ ਮੇਰੀ ਦੇ ਆਧਾਰ 'ਤੇ ਜੀਵਨ ਬਤੀਤ ਕਰਦੇ ਹਾਂ। ਸਾਕਤ ਹਰ ਰਾ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈਂ ਕੰਡਾ ਹੈ। ਸਾਕਤ ਮੂੜ ਮਾਇਆ ਕੇ ਬਦਕ, ਵਿੱਚ ਮਾਇਆ ਫਿਰੇ ਫਿਰੰਦੇ। ਸਾਕਤ ਨਰ ਹੰਕਾਰੀ ਕਹੀਐ, ਬਿਨ ਨਾਵੈ ਤ੍ਰਿਗ ਜੀ ਬੀਜੇ। ਜੇਕਰ ਦਿਆਨਦਾਰੀ ਨਾਲ ਆਪਣੇ ਮਨ ਦੀ ਹਾਲਤ ਨੂੰ ਉੱਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਦੀ ਕਸਵੱਟੀ ਉੱਤੇ ਪਰਖੀਏ ਤਾਂ ਪਤਾ ਲੱਗੇਗਾ ਕਿ ਬਹੁਤ ਸਾਰੇ ਜੀਵ ਸਾਕਤਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾ ਸਕਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਕਤ ਅੱਖਰ ਪੜ੍ਹ ਕੇ ਜਾਂ ਸੁਣ ਕੇ ਸਮਝਦੇ ਹਾਂ ਕਿ ਇਹ ਅੱਖਰ ਸਾਡੇ ਉੱਤੇ ਨਹੀਂ ਟੁੱਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹਉਮੈ ਦੀ ਹੰਗਤਾ ਜਾਂ ਹੌਧਾਰੀ ਸਾਕਤ ਹੋਣ ਦੀ ਗਵਾਹੀ ਹੈ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ, ਕਥਾ ਵਾਰਤਾ ਅਤੇ ਕਰਮ ਕਿਰਿਆ ਕਰਦਿਆਂ ਅਤੇ ਸੁਣਦਿਆਂ ਵੀ ਜੀਵ ਮੋਹ ਮਾਇਆ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਉਪਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰ ਮੇ ਵਿਲੱਖਣ ਮੁਖਾਲਿਫ ਉਲਟ ਮੁਤਜ਼ਾਦ ਹੈ। ਹਾਂਜੀ, ਗੁਰਮੁਖਾਂ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰ ਮੈਂ ਵਿਲੱਖਣ ਮੁਖਾਲਿਫ ਉਲਟ ਮੁਤਜ਼ਾਦ ਹੈ। ਇਸ ਲਈ ਮਨ ਦੀ ਬਾਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ ਮੋੜ ਕੇ ਬਦਲ ਕੇ ਪਲਟ ਕੇ ਆਤਮਿਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਹੈ। ਜੀ, ਮਨ ਦੀ ਬਾਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ ਮੋੜ ਕੇ ਬਦਲ ਕੇ ਪਲਟ ਕੇ ਆਤਮਿਕ ਮੰਡਲ ਉਲਟਾਉਣਾ ਹੀ ਸਾਕਤ ਸਿਉਂਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਹੈ ਅਤੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।